ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਰਾ ਕੁਝ ਟਲ ਜਾਣਾ, ਕਵਨ ਅਸਥਾਨ ਜੋ ਕਬ ਹੁੰਦਾ ਤਰੈ। ਅਗਲੇ ਸ਼ਬਦ ਦੀ ਰਹਾਉ ਦੀ ਤੁਕ ਹੈ, ਜਗਿਆਸੂ ਨੇ ਕਿਹਾ ਇਹ ਸਤਿਗੁਰੂ ਜੀ ਉਹ ਕਿਹੜਾ ਸਥਾਨ ਹੈ ਜੋ ਕਦੇ ਨਾਸ਼ ਨਹੀਂ ਹੁੰਦਾ, ਅਤੇ ਉਹ ਕਿਹੜਾ ਸਥਾਨ ਹੈ ਜਿੱਥੋਂ ਇਹ ਜੀਵ ਕਦੇ ਵੀ ਨਹੀਂ ਡਿੱਗਦਾ। ਸਤਿਗੁਰੂ ਸ਼ਬਦ ਪਰ ਆਰੰਭ ਕਰਦੇ ਨੇ, ਗੌੜੀ ਮਹੱਲਾ ਪੰਜਵਾ ਪ੍ਰਥਮੇ ਗਰਭ ਵਾਸਤੇ ਟਰਿਆ, ਉੱਤਰ ਕਲੱਤਰ ਕੁਟੰਬ ਸੰਗ ਜੁਰਿਆ। ਸਭ ਤੋਂ ਪ੍ਰਥਮੇ ਹੁੰਦਾ ਪਹਿਲੇ, ਪ੍ਰਥਮ ਭਗਵਤੀ ਸਿਮਰ ਕਿਆ ਜਮਿਆ, ਪ੍ਰਥਮ ਅੱਖਰ ਪਹਿਲੇ। ਜਦੋਂ ਇਹ ਜੀਵ ਮਾਤਾ ਦੇ ਉਦਰ ਵਿੱਚ ਵਸਣੇ ਤੋਂ ਟਲਿਆ, ਭਾਵ ਮਾਂ ਦੇ ਉਦਰ ਤੋਂ ਬਾਹਰ ਆਇਆ, ਜਨਮ ਲਿਆ, ਤਾਂ ਇਹਨੂੰ ਭਜਨ ਸਿਮਰਨ ਕਰਨਾ ਚਾਹੀਦਾ ਸੀ। ਬੰਦਗੀ ਲਈ ਜੀਵਨ ਮਿਲਿਆ ਸੀ, ਪਰ ਇਹ ਸਮੇਂ ਅਨੁਸਾਰ ਪੁੱਤਰ ਇਸਤਰੀ ਅਤੇ ਆਪਣੇ ਪਰਿਵਾਰ ਨਾਲ ਜੁੜ ਗਿਆ। ਪੁੱਤਰ ਇਸਤਰੀ ਇਹ ਜਿਹੜਾ ਸਾਰਾ ਸਾਡਾ ਪਰਿਵਾਰ ਹੈ, ਉਹ ਇਹ ਸਾਰਾ ਜਿਤਨਾ ਵੀ ਪਰਿਵਾਰ ਹੈ, ਪੁੱਤਰ ਕਲੱਤਰ ਗ੍ਰਸਤ ਕਾ ਫਾਸਾ ਹੋਣ ਨਾ ਪਾਈਆ ਰਾਮ ਕੇ ਦਾਸਾ। ਇਹਨਾਂ ਨਾਲ ਜੁੜਨਾ ਨਹੀਂ ਸੀ, ਇਹਨਾਂ ਨੂੰ ਸਿਰਫ ਪੁੱਤਰ ਨੂੰ ਪਾਲਣਾ ਸੀ, ਪਰਿਵਾਰ ਕੁਟੰਬ ਨੂੰ ਪਾਲਣਾ ਸੀ, ਜੁੜਨਾ ਸੀ ਰੱਬ ਨਾਲ, ਜੁੜਨਾ ਸੀ ਨਾਮ ਨਾਲ, ਕਮਾਉਣੀ ਸੀ ਰਹਿਤ, ਗੁਰੂ ਵਾਲੇ ਬਣਨਾ ਸੀ, ਪਰਿਵਾਰ ਨੂੰ ਵੀ ਬਣਾਉਣਾ ਸੀ। ਪਰ ਇਹ ਗਲਤ ਢੰਗ ਦੇ ਨਾਲ ਗਲਤ ਪਾਸੇ ਨੂੰ ਚਲਿਆ ਗਿਆ, ਇਨਸਾਨ ਜੁੜ ਗਿਆ ਕਿਤੇ ਹੋਰ ਹੀ ਜਾ ਕੇ। ਭੋਜਨ ਅਨਕ ਪ੍ਰਕਾਰ ਬਹੁ ਕੱਪਰੇ, ਸਰ ਪਰ ਗਵਨ ਕਰਹਾਂਗੇ ਬੱਪਰੇ। ਬੱਪਰੇ ਹੁੰਦਾ ਵਿਚਾਰੇ ਤੁੱਛ ਜੇ ਜੀਵ, ਅਨੇਕ ਪ੍ਰਕਾਰ ਦੇ ਭੋਜਨ ਅਤੇ ਬਹੁਤੇ ਕੱਪੜੇ ਅਤੇ ਆਦਿਕ ਪਦਾਰਥ ਇਕੱਠੇ ਕਰੀ ਜਾਂਦਾ। ਜ਼ਿੰਦਗੀ 'ਚ ਬੜਾ ਭੋਜਨ ਖਾਧਾ, ਬੜੇ ਕੱਪੜੇ ਗਹਿਣੇ ਇਕੱਠੇ ਕੀਤੇ, ਮਕਾਨ ਬਣਾ ਲਏ, ਹਰੇਕ ਚੀਜ਼ ਦੀ ਸੁਵਿਧਾ ਪੈਦਾ ਕਰ ਲਈ। ਪਰ ਸਤਿਗੁਰੂ ਕਹਿੰਦੇ ਪਦਾਰਥ ਜਿਹੜੇ ਨੇ ਉਹ ਸਰ ਪਰ ਹੁੰਦਾ ਜ਼ਰੂਰ ਹੀ ਚਲੇ ਜਾਣਗੇ। ਅਨੇਕ ਪ੍ਰਕਾਰ ਦੇ ਭੋਜਨ ਅਤੇ ਬਹੁਤ ਤਰ੍ਹਾਂ ਦੇ ਕੱਪੜੇ ਜਿਨ੍ਹਾਂ ਵਿੱਚ ਤੂੰ ਲੱਗ ਰਿਹਾ, ਇਹ ਵਿਚਾਰੇ ਤੁੱਛੇ ਜੀਵ, ਇਹਨਾਂ ਨੂੰ ਛੱਡ ਕੇ ਤੂੰ ਜ਼ਰੂਰ ਹੀ ਗਵਨ ਕਰੇਗਾ, ਚਲਿਆ ਜਾਏਗਾ। ਜਾਂ ਤਾਂ ਬੰਦੇ ਕੋਲੋਂ ਪਦਾਰਥ ਚਲੇ ਜਾਂਦੇ ਨੇ, ਜਾਂ ਬੰਦਾ ਪਦਾਰਥਾਂ ਨੂੰ ਹੀ ਛੱਡ ਕੇ ਦੁਨੀਆਂ 'ਚੋਂ ਚਲਿਆ ਜਾਂਦਾ। ਸਤਿਗੁਰੂ ਕਹਿੰਦੇ ਜਿਹੜੀ ਚੀਜ਼ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਇਹ ਵਿਛੋੜੇ ਵਾਲੀ ਗੱਲ ਹੈ, ਇਹ ਕੱਚ ਦਾ ਗਲਾਸ ਹੈ, ਉਹਦਾ ਪੱਕਾ ਪਤਾ ਵੀ ਨਹੀਂ ਟੁੱਟਣਾ ਹੀ ਹੈ, ਬਸ ਇਹ ਡਿੱਗ ਕੇ ਇੱਕ ਦਿਨ ਟੁੱਟੇਗਾ ਹੀ। ਕੱਚ ਦੀ ਕੋਈ ਚੀਜ਼ 'ਤੇ ਕੋਈ ਯਕੀਨ ਨਹੀਂ ਹੁੰਦਾ, ਕੱਚਨ ਕੱਚ ਹੈ ਇਹ, ਕੱਚ ਨਾਲੋਂ ਵੀ ਕੱਚਾ ਸਾਡਾ ਸਰੀਰ ਹੈ। ਇਤਨਕ ਲੱਗਾ ਠਨਕਾ, ਮਾੜਾ ਜਿਹਾ ਠਨਕਾ ਵੱਜਦਾ ਤਾਂ ਸਰੀਰ ਛੱਡ ਜਾਂਦਾ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤੈਨੂੰ ਪਤਾ ਕਿ ਇਹ ਮੈਂ ਪਦਾਰਥ, ਜਾਂ ਪਦਾਰਥ ਮੈਨੂੰ ਛੱਡ ਜਾਣਗੇ, ਜਾਂ ਮੈਂ ਪਦਾਰਥਾਂ ਨੂੰ ਛੱਡ ਕੇ ਚਲਿਆ ਜਾਣਾ, ਫਿਰ ਆਕੜ ਕਾਹਦੀ ਤੇਰੇ 'ਚ, ਕਿਉਂ ਹੰਕਾਰ ਕਰਦਾ। ਆਪਾਂ ਪਦਾਰਥਾਂ ਨਾਲ ਨਹੀਂ ਜੁੜਨਾ ਸੀ, ਪਰਿਵਾਰ ਨਾਲ ਨਹੀਂ ਜੁੜਨਾ ਸੀ, ਜੁੜਨਾ ਸ਼ਬਦ ਨਾਲ ਸੀਗਾ, ਵੱਡੀ ਜਿਹੜੀ ਚੀਜ਼ ਹੁੰਦੀ ਹੈ। ਬਾਕੀ ਇਹਨਾਂ ਨੂੰ ਕੀ ਚਾਹੀਦਾ, ਪਰਿਵਾਰ ਨਾਲ ਜੁੜ ਜੁੜ ਕੇ ਬਹਿਣ ਦਾ ਕੀ ਮਤਲਬ ਹੈ? ਇਹਨਾਂ ਨੂੰ ਤਾਂ ਬਸ ਪੈਸਾ ਕੱਪੜਾ ਲੀੜਾ ਹੁੰਦਾ, ਪਾਲਣੇ ਜੋਗਾ ਦੇਈ ਜਾਓ। ਇਹਨਾਂ ਨੂੰ ਫਿਰ ਕੋਸ਼ਿਸ਼ ਕਰਕੇ ਗੁਰੂ ਵਾਲੇ ਬਣਾ ਕੇ ਨਾਮ ਜਪਣ ਵਾਸਤੇ ਪ੍ਰੇਰਿਤ ਕਰਨਾ, ਉਹ ਸਾਡੀ ਵੱਡੀ ਇੱਕ ਸੇਵਾ ਹੋਵੇਗੀ, ਜੇ ਆਪਾਂ ਆਪਣੇ ਖਾਨਦਾਨ ਨੂੰ, ਆਪਣੇ ਪਰਿਵਾਰ ਨੂੰ ਅੰਮ੍ਰਿਤਧਾਰੀ ਬਣਾ ਸਕੀਏ, ਗੁਰੂ ਵਾਲਾ, ਉਹਨਾਂ ਨੂੰ ਆਹ ਮੱਤ ਦੇ ਸਕੀਏ ਗੁਰੂ ਦੀ, ਜਿਹੜੀ ਮੱਤ ਆਪਾਂ ਸੁਣਦੇ ਹਾਂ। ਐਡਾ ਆਪਣਾ ਪੰਥ ਚੜ੍ਹਦੀ ਕਲਾ ਜਾ ਕੇ ਗੁਰਦੁਆਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਬਸ ਇੰਨੇ 'ਚ ਹੀ ਸਮਝਦੇ ਸਿੱਖ ਬਣ ਗਿਆ ਮੈਂ। ਕਿਸੇ ਨੇ ਉੱਦਮ ਨਹੀਂ ਕੀਤਾ ਦੁਨੀਆਂ 'ਚ, ਇੰਨੀਆਂ ਇੰਨੀਆਂ ਸੰਸਥਾਵਾਂ ਬੈਠੀਆਂ, ਹੁਣ ਕੀ ਕਹੀਏ ਕਿਸੇ ਨੂੰ, ਸਾਰਿਆਂ ਨੂੰ ਪਤਾ ਹੀ ਆ। ਕੋਈ ਮਤਲਬ ਨਹੀਂ ਕਿ ਅਸੀਂ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਦਈਏ ਬਾਣੀ ਦਾ, ਜਾਂ ਕਿਸੇ ਬੰਦੇ ਨੂੰ ਦੱਸ ਹੀ ਦਈਏ ਕਿ ਸਾਡਾ ਇਤਿਹਾਸ ਕੀ ਹੈ, ਬਾਣੀ ਕੀ ਹੈ। ਕਿਸੇ ਨੂੰ ਕੱਖ ਦਾ ਪਤਾ ਨਹੀਂ ਹੈ, ਜਿੱਥੇ ਮਰਜ਼ੀ ਜਾ ਕੇ ਪੁੱਛ ਲਓ। ਇਹ ਰੱਖੇ ਹੁਣ ਸਿੱਖੀ ਨਹੀਂ ਰਹੀ, ਸਿੱਖੀ ਐਂ ਹੋ ਗਈ, ਸਿੱਖ ਹੈ ਕਿਹੜਾ ਇਹਨਾਂ 'ਚ? ਮਾੜੇ ਹੱਥ ਲਾ ਕੇ ਦਿਖਾਓ ਵੀ ਆਹ ਬੰਦਾ ਸਿੱਖ। ਸਿੱਖ ਹੋਵੇ ਤਾਂ ਡੋਲ ਜੇ, ਸਿੱਖ ਨਹੀਂ ਡੋਲਦਾ, ਇਹ ਤਾਂ ਸਿੱਖ ਹੀ ਹੈ ਨਹੀਂ, ਇਹਨਾਂ 'ਚੋਂ ਦਿਖਾਵੇ ਮਾਤਰ ਹੈ। ਸੋ ਇਹਨਾਂ ਨੇ ਤਾਂ ਸਿਰਫ ਐਵੇਂ ਊਂ ਸਾਰਿਆਂ ਨੇ ਦਾੜੀ ਕੇਸ ਰੱਖੇ ਹੋਏ ਨੇ, ਦਿਖਾਵੇ ਮਾਤਰ ਹੀ। ਅਤੇ ਜੇ ਦੇਖੋ ਸਿੱਖੀ ਵਾਲੀ ਗੱਲ ਹੈ ਹੀ ਕਿਸੇ 'ਚ ਨਹੀਂ, ਦਿਖਾਵੇ ਮਾਤਰ ਸਾਰਾ ਕੁਛ ਹੋ ਰਿਹਾ। ਹੁਣ ਉਹ ਪਤਾ ਲੱਗ ਗਿਆ ਕਿ ਉਗੜ ਗਿਆ ਜੈਸੇ ਖੋਟਾ ਢਬੂਆ ਨਦਰ ਸਰਾਫਾਂ ਆਇਆ। ਉਹ ਜਿਵੇਂ ਇੱਕ ਰਾਜਾ ਸੀ, ਉਹਨੇ ਸੁਨਿਆਰਿਆਂ ਨੂੰ ਕਿਹਾ, ਕਹਿੰਦੇ ਸੁਣਿਆ ਸੁਨਿਆਰੇ ਖਾ ਜਾਂਦੇ ਸੋਨਾ, ਕਿੱਦਾਂ ਖਾ ਜਾਂਦੇ, ਮੈਂ ਆਪਣੀ ਨਿਗਰਾਨੀ 'ਚ ਦੇਖਣਾ ਇਹ। ਸੁਨਿਆਰੇ ਨੂੰ ਕਹਿਣ ਲੱਗਿਆ, ਜੀ ਤੁਸੀਂ ਸੋਨੇ ਦਾ ਇੱਕ ਹਾਥੀ ਬਣਾਓ। ਸੋਨੇ ਦਾ ਹਾਥੀ ਬਣਾਇਆ ਸੁਨਿਆਰਿਆਂ ਨੇ, ਉਹ ਸੋਨੇ ਦਾ ਹਾਥੀ ਬਣਾ ਕੇ ਵੱਡਾ ਸਾਰਾ ਰਾਜੇ ਨੇ ਬੈਠ ਕੇ ਕੋਲ ਬਣਵਾਇਆ। ਉਹ ਕਹਿੰਦੇ ਜੀ ਇਹ ਪਾਣੀ 'ਚ ਨਵਾਉਣਾ ਹੁੰਦਾ, ਇੱਕ ਵਾਰੀ ਹਾਥੀ ਲਿਜਾ ਕੇ ਜੇ ਸੋਨਾ ਛੱਪੜ ਦੇ ਪਾਣੀ ਵਿੱਚ ਇੱਕ ਵਾਰ ਡੁਬੋ ਕੇ ਕੱਢੀਏ ਤਾਂ ਬਹੁਤ ਲਿਸ਼ਕਦਾ। ਕਹਿੰਦੇ ਠੀਕ ਹੈ। ਉਸ ਵਕਤ ਛੱਪੜ 'ਚ ਨਵਾ ਕੇ ਲਿਆਂਦਾ ਹਾਥੀ, ਜਦੋਂ ਬਰਸਾਤ ਪਈ ਤਾਂ ਉਹਦੇ ਵਿੱਚੋਂ ਤਾਂਬਾ ਨਿਕਲਣਾ ਸ਼ੁਰੂ ਹੋ ਗਿਆ, ਕਿਉਂਕਿ ਮਲੰਮਾ ਪਾਜ ਉੱਤੋਂ ਲਹਿ ਗਿਆ। ਸੁਨਿਆਰਿਆਂ ਨੂੰ ਸੱਦ ਲਿਆ ਰਾਜੇ ਨੇ, ਉਹ ਕਹਿੰਦਾ ਮੈਂ ਕੋਲ ਬਹਿ ਕੇ ਬਣਵਾਇਆ ਸਾਰਾ ਨਿਗਰਾਨੀ 'ਚ, ਇਹ ਤੁਸੀਂ ਕਦੋਂ ਕਰ ਗਏ ਹੇਰਾ ਫੇਰੀ ਮੇਰੇ ਨਾਲ? ਮੈਂ ਸੋਚਿਆ ਸੀ ਮੈਂ ਤੁਹਾਨੂੰ ਹੇਰਾ ਫੇਰੀ ਕਰ ਨਹੀਂ ਦੇਣੀ। ਉਹ ਕਹਿੰਦੇ ਰਾਜਾ ਜੀ, ਜਦੋਂ ਤੁਸੀਂ ਹਾਥੀ ਇੱਧਰ ਇੱਕ ਬਣਵਾਇਆ, ਇੱਕ ਅਸੀਂ ਘਰੇ ਬਣਾਉਣਾ ਸ਼ੁਰੂ ਕਰ ਲਿਆ ਸੀ ਤਾਂਬੇ ਦਾ, ਅਸੀਂ ਕੀ ਕੀਤਾ ਮਲੰਮਾ ਪਾ ਚੜ੍ਹਾ ਕੇ ਉਹ ਛੱਪੜ 'ਚ ਰੱਖਤਾ ਰਾਤ ਨੂੰ, ਅਤੇ ਤੁਹਾਨੂੰ ਇਹ ਬਹਾਨਾ ਲਾਇਆ ਵੀ ਛੱਪੜ 'ਚ ਧੋਣ ਨਾਲ ਹੀ ਲਿਸ਼ਕਦਾ। ਅਸੀਂ ਉਹ ਸੋਨੇ ਵਾਲਾ ਹਾਥੀ ਛੱਪੜ 'ਚ ਛੱਡਿਆਂਦਾ, ਤਾਂਬੇ ਵਾਲਾ ਕੱਢ ਕੇ ਤੁਹਾਡੇ ਕੋਲ ਲਿਆਂਦਾ। ਉਹ ਫਿਰ ਜਦੋਂ ਬਰਸਾਤ ਹੁੰਦੀ ਆ ਉਦੋਂ ਸੋਨਾ ਲਹਿਣਾ ਸ਼ੁਰੂ ਹੋ ਜਾਂਦਾ, ਮਲੰਮਾ ਪਾਜ ਕਹਿੰਦੇ ਨੇ। ਉਗੜ ਗਿਆ ਜੈਸੇ ਖੋਟਾ ਟਬੂਆ, ਨਦਰ ਸਰਾਫਾਂ ਆਇਆ ਪਤਾ ਲੱਗ ਜਾਂਦਾ। ਰਾਜਾ ਮੰਨ ਗਿਆ, ਵਾਕਈ ਬਈ ਛਿੱਲ ਲਾਉਣ ਨੂੰ ਬੜੇ ਤਕੜੇ ਹੋ ਤੁਸੀਂ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਮਲੰਮੇ ਪਾਜ ਵਾਲੇ ਸਿੱਖਾਂ ਦਾ ਪਤਾ ਲੱਗ ਜਾਂਦਾ ਕਿ ਮਲੰਮਾ ਪਾਜ ਹੀ ਉੱਪਰੋਂ ਦਿਖਾਵਾ ਹੀ ਹੈ। ਕੋਈ ਪੱਗ ਬੰਨ ਲੈਣ ਨਾਲ, ਕੋਈ ਦਾੜ੍ਹੀ ਰੱਖਣ ਨਾਲ ਸਤਿਗੁਰੂ ਕਹਿੰਦੇ ਮੇਰਾ ਸਿੱਖ ਨਹੀਂ ਬਣੇਗਾ। ਪਾਹੁਲ ਧਰੇ ਤੋਂ ਬਿਨਾਂ ਜਿਹੜਾ ਸੰਸਾਰ ਦੇ ਅੰਦਰ ਕਰਮ ਕਰਨਾ, ਦਿਖਾਵਾ ਮਾਤਰ ਕਰਨਾ, ਉਹੋ ਜਿਹੇ ਕੱਪੜੇ ਪਾ ਲੈਣੇ ਨੇ, ਉਹਦੇ ਨਾਲ ਕੋਈ ਸਿੱਖ ਨਹੀਂ ਮੰਨਿਆ ਜਾਂਦਾ। ਸਿੱਖ ਮੰਨਿਆ ਜਾਂਦਾ ਜਿਹਦੀ ਅਵਸਥਾ ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ਨਾਲ ਮੇਲ ਖਾਂਦੀ ਹੈ, ਉਹ ਸਿੱਖ ਹੁੰਦਾ। ਜਿਹੜਾ ਸਿੱਖ ਮੌਕੇ 'ਤੇ ਮਾੜੀ ਜਿਹੀ ਫੂਕ ਮਾਰੀ ਉੱਡ ਜੇ, ਉਹ ਕਾਹਦਾ ਸਿੱਖ? ਮਾੜੇ ਜੇ ਪੈਸੇ ਦਿਖਾ ਦਿਉ ਉੱਥੇ ਹੀ ਬਦਲ ਜਾਂਦਾ, ਇਹ ਕਾਹਦਾ ਸਿੱਖ ਹੈ? ਸਿੱਖ ਤਾਂ ਉਹ ਸੀਗੇ ਜਿਹੜੇ ਬੰਦ ਬੰਦ ਕਟਵਾ ਗਏ, ਆਰੇ ਚਲਵਾ ਗਏ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਸਿੱਖ ਤਾਂ ਉਹ ਸੀਗੇ। ਇਹਨਾਂ ਨੂੰ ਕੌਣ ਸਿੱਖ ਕਹਿੰਦਾ? ਇਹ ਮਲੰਮੇ ਪਾਜ ਵਾਲੇ ਸਿੱਖ ਇਕੱਠੇ ਹੋ ਗਏ ਸਾਰੇ, ਨਾ ਕੋਈ ਰਹਿਤ ਨਾ ਕੋਈ ਮਰਿਆਦਾ, ਸਾਰਾ ਦਿਖਾਵੇ ਮਾਤਰ ਹੋ ਗਿਆ। ਨਿਤਨੇਮ ਘੱਟ ਗਿਆ, ਰਹਿਤ ਘੱਟ ਗਈ, ਮਰਿਆਦਾ ਘੱਟ ਗਈ, ਖਾਣਾ ਪੀਣਾ ਠੀਕ ਨਹੀਂ, ਉੱਤੇ ਸਿਰਫ ਦਿਖਾਵਾ ਕਕਾਰਾਂ ਦਾ ਰਹਿ ਗਿਆ, ਵਿੱਚੋਂ ਕ੍ਰੈਤੀ ਹੋ ਗਏ ਪੂਰੇ, ਐਨ ਗਲ ਸੜ ਗਏ ਨੇ ਵਿੱਚੋਂ। ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਇਹੋ ਜਿਹੇ ਲੋਕ ਤਾਂ ਜਾਣੇ ਹੀ ਜਾਣੇ ਜਿਹੜੇ ਪਦਾਰਥਵਾਦੀ ਹੋ ਗਏ ਨੇ। ਜਿੱਥੇ ਕੁ ਜੇ ਪਹਿਲਾਂ ਹੀ ਇਹ ਪ੍ਰਚਾਰ ਗੁਰਬਾਣੀ ਦਾ ਕੀਤਾ ਹੁੰਦਾ ਤਾਂ ਇਸ ਗੱਲ ਨਾਲ ਫਿਰ ਸਾਰਿਆਂ ਦੇ ਮਨ ਟੇਕੇ ਹੁੰਦੇ। ਅਸਲ ਵਿੱਚ ਸੰਗਤ ਜਾਂ ਸੰਸਾਰ ਵਿੱਚ ਕੋਈ ਵੀ ਬੰਦਾ ਮੰਗਦਾ ਸ਼ਾਂਤੀ, ਟਿਕਾਓ, ਇਕਾਗਰਤਾ, ਸੁੱਖ, ਆਤਮਕ ਆਨੰਦ, ਉਹ ਚੀਜ਼ਾਂ ਕਿਸੇ ਨੇ ਦਿੱਤੀਆਂ ਨਹੀਂ। ਰਾਜਸੀ ਬੰਦਾ ਕਦੋਂ ਨਾਮ ਜਪਾ ਸਕਦਾ? ਰਾਜਸੀ ਬੰਦਿਆਂ ਨੇ ਤਾਂ ਲੋਕਾਂ ਨੂੰ ਸ਼ਰਾਬ ਪਿਲਾਈ ਵੀ ਵੋਟ ਸਾਨੂੰ ਪਾਓ। ਰਾਜਸੀ ਬੰਦਿਆਂ ਨੇ ਤਾਂ ਬਹੁਤ ਪੁੱਠੇ ਕੰਮ ਕੀਤੇ ਸਿੱਖੀ ਤੋਂ, ਹੁਣ ਭਾਲਦੇ ਸਿੱਖੀ, ਸਿੱਖੀ ਉਹ ਨਹੀਂ ਬਣਦੀ ਹੁੰਦੀ। ਸਿੱਖੀ ਦਾ ਬੇਸ ਹੈ ਨਾਮ। ਸ੍ਰੀ ਹੇਮਕੁੰਡ ਸਾਹਿਬ ਚਾਰ ਯੁੱਗ ਬਹਿ ਕੇ ਤਪੱਸਿਆ ਦਸਵੇਂ ਪਾਤਸ਼ਾਹ ਨੇ ਕੀਤੀ, ਉਹ ਬੇਸ ਬਣਿਆ ਸਿੱਖੀ ਦਾ। 36 ਯੁੱਗ ਗੁਰੂ ਨਾਨਕ ਦੇਵ ਜੀ ਨੇ ਵਾਹਿਗੁਰੂ ਮੰਤਰ ਦਾ ਅਭਿਆਸ ਕੀਤਾ ਤਾਂ ਉਹ ਬੇਸ ਬਣਿਆ ਸਿੱਖੀ ਦਾ। ਮਹਾਂਪੁਰਖ ਸਾਰਿਆਂ ਨੇ 150-150 ਜਪਜੀ ਸਾਹਿਬ, 250-250 ਜਪਜੀ ਸਾਹਿਬ ਐਵੇਂ ਨਹੀਂ ਪੜਿਆ, ਉਹ ਬਣਦਾ ਸੇਖ ਬਿਸੀ, ਸੋ ਬੇਸ ਸਿੱਖੀ ਦਾ ਬਣ ਜਾਂਦਾ। ਇਹ ਨਹੀਂ ਹੁੰਦਾ ਕਿ ਬਿਨਾਂ ਨਾਮ ਜਪਿਆਂ ਬਿਨਾਂ ਬਾਣੀ ਪੜ੍ਹੀ ਕੋਈ ਬੇਸ ਬਣ ਜੂਗਾ ਸਾਡਾ। ਅਸਲ ਜਿਹੜੀ ਤਾਕਤ ਖਾਲਸੇ ਦੀ ਉਹ ਹੈ ਨਾਮ ਬਾਣੀ ਦੇ ਵਿੱਚ, ਨਿਤਨੇਮ ਦੇ ਵਿੱਚ, ਅਤੇ ਕੁਰੈਤੀਆ ਨਾ ਹੋਵੇ। ਜੇ ਕੁਰੈਤੀਆ ਹੋ ਜਾਵੇ ਉਹਨੂੰ ਮਹਾਰਾਜ ਦਰਸ਼ਨ ਨਹੀਂ ਦਿੰਦੇ, ਉਹਦੇ 'ਤੇ ਕਿਰਪਾ ਨਹੀਂ ਫਿਰ ਕਰਦੇ। ਅੰਮ੍ਰਿਤ ਛੱਕ ਕੇ ਕੁਰਹਿਤ ਕਰਨੀ ਮਾੜੀ। ਅੰਮ੍ਰਿਤ ਛੱਕਣ ਤੋਂ ਪਹਿਲਾਂ ਤਾਂ ਚਲੋ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ, ਪਰ ਅੰਮ੍ਰਿਤ ਛੱਕ ਕੇ ਫੇਰ ਗਲਤੀ ਕਰੇ ਫਿਰ ਸਤਿਗੁਰੂ ਕਹਿੰਦੇ ਹੁਣ ਨਹੀਂ ਦਰਸ਼ਨ ਹੋ ਸਕਦੇ ਤੈਨੂੰ, ਨਾਮ ਦੀ ਦਾਤ ਨਹੀਂ ਮਿਲ ਸਕਦੀ। ਇਸ ਕਰਕੇ ਜਿਹੜਾ ਗਿਰਾਵਟ ਦਾ ਕਾਰਨ ਹੈ ਉਹਨੂੰ ਸਮਝੋ, ਅਤੇ ਦੁਬਾਰਾ ਫਿਰ ਇਸ ਦੇ ਉੱਤੇ ਰਿਸਰਚ ਕਰਕੇ ਸਾਰਿਆਂ ਨੂੰ ਫਿਰ ਚੱਲਣਾ ਚਾਹੀਦਾ ਜੋ ਗੁਰੂ ਸਾਹਿਬ ਕਹਿੰਦੇ ਨੇ। ਕਵਨ ਸਥਾਨ ਜੋ ਕਬਹੋ ਨਾ ਟਰੈ, ਜਗਿਆਸੂ ਕਹਿੰਦੇ ਮਹਾਰਾਜ ਉਹ ਕਿਹੜਾ ਥਾਂ ਜਿਹਦਾ ਕਦੇ ਨਾਸ ਨਹੀਂ ਹੁੰਦਾ, ਉਹ ਕਿਹੜਾ ਥਾਂ ਜਿੱਥੋਂ ਇਹ ਜੀਵ ਕਦੇ ਡਿੱਗਦਾ ਨਹੀਂ। ਕਵਨ ਸ਼ਬਦ ਜਿਤ ਦੁਰਮਤ ਹਰੈ ਰਹਾਉ, ਉਹ ਕਿਹੜਾ ਸ਼ਬਦ ਹੈ ਜਿਸ ਕਰਕੇ ਖੋਟੀ ਮਤ ਨਾਸ ਹੋ ਜਾਵੇ। ਗੁਰਾਂ ਦੁਆਰੇ ਜੋ ਸਤਨਾਮ ਮੰਤਰ ਮਿਲਿਆ ਇਹੀ ਉੱਤਮ ਸ਼ਬਦ ਹੈ ਸਾਰਿਆਂ ਤੋਂ, ਇਸੇ ਕਰਕੇ ਕੁਮੱਤੀ ਦੂਰ ਹੁੰਦੀ ਇਨਸਾਨ ਦੀ। ਸਤਿਗੁਰੂ ਕਹਿੰਦੇ ਸਾਰੀਆਂ ਚੀਜ਼ਾਂ ਨਿਚਲ ਨਹੀਂ ਰਹਿੰਦੀਆਂ। ਇਹ ਠੀਕ ਹੈ ਕਿ ਉਮਰਾਂ ਦੇ ਹਿਸਾਬ ਨੇ, ਜਿਵੇਂ 100 ਸਾਲ ਆਪਣਾ ਨਿਕਲ ਗਿਆ ਇੰਦਰ ਦੇਵਤੇ ਦਾ ਇੱਕ ਦਿਨ, 100 ਸਾਲ ਫੇਰ ਆਪਣਾ ਨਿਕਲ ਗਿਆ ਇੰਦਰ ਦੇਵਤੇ ਦੀ ਇੱਕ ਰਾਤ, ਇਸ ਤਰ੍ਹਾਂ ਉਹਦੀ 100 ਸਾਲ ਉਮਰ ਹੈ। ਸੋ ਇਸੇ ਤਰ੍ਹਾਂ ਹੀ ਫਿਰ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਵੱਡੀਆਂ ਵੱਡੀਆਂ ਉਮਰਾਂ ਕਈ ਕਲਪਾਂ ਤੱਕ ਯੁੱਗਾਂ ਤੱਕ ਠੀਕ ਆ ਉਮਰਾਂ ਰਹਿੰਦੀਆਂ ਸਾਰਿਆਂ ਦੀਆਂ। ਇੱਕ ਦਿਨ ਪਰ ਜਦੋਂ ਮਹਾਂਪਰਲੋ ਆਉਂਦੀ ਹੈ ਉਦੋਂ ਸਾਰਿਆਂ ਨੇ ਨਾਸ ਹੋਣਾ, ਹਰੇਕ ਚੀਜ਼ ਸਿਰਫ ਇੱਕ ਪਰਮੇਸ਼ੁਰ ਨੇ ਰਹਿਣਾ ਬਸ, ਬਾਕੀ ਸਭ ਕੁਝ ਨਾਸ ਹੋ ਜਾਣਾ। ਇੱਕ ਪਰਮੇਸ਼ੁਰ ਤੇ ਇੱਕ ਪਰਮੇਸ਼ੁਰ ਦਾ ਦੇਸ਼, ਨਿਰੰਕਾਰ ਕੈ ਦੇਸ਼ ਜਾਹੇ ਤਾਂ ਸੁੱਖ ਲਹਿ ਮਹੱਲ। ਸਤਿਗੁਰੂ ਕਹਿੰਦੇ ਨਾਸਵੰਤ ਕਿਹੜੀਆਂ ਚੀਜ਼ਾਂ, ਇੰਦਰਪੁਰੀ ਮਹਿ ਸਰਪਰ ਮਰਨਾ, ਬ੍ਰਹਮਪੁਰੀ ਨਿਹਚਲ ਨਹੀਂ ਰਹਿਣਾ। ਚਾਹੇ ਇੰਦਰਪੁਰੀ ਵਿੱਚ ਚਲਿਆ ਜਾਵੇ ਉੱਥੇ ਵੀ ਜ਼ਰੂਰ ਮਰਨਾ, ਉੱਥੋਂ ਵੀ ਮਰਨਾ ਹੀ ਹੋ ਜਾਂਦਾ ਸਮਾਂ ਪਾ ਕੇ ਉੱਥੋਂ ਵੀ। ਸਵਰਗਾਂ ਵਿੱਚ ਜੇ ਬੰਦਾ ਹਜ਼ਾਰ ਸਾਲ ਰਹੇ, ਹਜ਼ਾਰ ਸਾਲ, ਦੋ ਹਜ਼ਾਰ ਸਾਲ, ਚਲੋ 5000 ਸਾਲ ਵੀ ਰਹਿ ਸਕਦਾ ਉੱਥੇ, ਮੁੜ ਕੇ ਫੇਰ ਦੁਬਾਰਾ ਉਹਨੂੰ ਧਰਤੀ ਤੇ ਭੇਜਦੇ, ਮਨੁੱਖਾ ਜਨਮ ਹੋ ਜਾਂਦਾ ਉਹਦਾ। ਇੰਦਰਪੁਰੀ ਵੀ ਫਿਰ ਇੱਕ ਸਮਾਂ ਆ ਕੇ ਸਮਾਪਤ ਹੋ ਜਾਂਦੀ, ਕਿਉਂਕਿ ਜਦੋਂ ਓਨੀ ਕਮਾਈ ਵਾਲੇ ਬੰਦੇ ਹੀ ਨਾ ਰਹੇ। ਇੰਦਰ ਦੀ ਇੱਕ ਪਦਵੀ ਹੈ, ਇੰਦਰ ਦੀ ਪਦਵੀ ਨੂੰ ਕੋਈ ਵੀ ਮਨੁੱਖ ਲੈ ਸਕਦਾ ਮਿਹਨਤ ਕਰਕੇ, ਉਹ ਪਦਵੀ ਹੈ ਇੱਕ। ਇੰਦਰ ਕੋਈ ਇੱਕੋ ਹੀ ਨਹੀਂ ਹੈ, ਇੰਦਰ ਦੀ ਇੱਕ ਪਦਵੀ ਹੈ। ਬ੍ਰਹਮਪੁਰੀ ਨਿਹਚਲ ਨਹੀਂ ਰਹਿਣਾ, ਬ੍ਰਹਮਪੁਰੀ ਨੇ ਵੀ ਨਿਹਚਲ ਨਹੀਂ ਰਹਿਣਾ, ਬ੍ਰਹਮਪੁਰੀ ਵਿੱਚ ਗਿਆਨ ਵੀ ਇਹ ਚੱਲ ਨਹੀਂ ਰਹਿਣਾ ਆਪਾਂ ਨੇ, ਕਿਉਂਕਿ ਬ੍ਰਹਮਪੁਰੀ ਵੀ ਉਦੋਂ ਤੱਕ ਹੈ ਜਦ ਤੱਕ ਬ੍ਰਹਮਾ ਹੈ। ਜਦੋਂ ਅਕਾਲ ਪੁਰਖ ਦੇ ਸੇਟੀ ਸਮਾਪਤ ਕਰ ਦਿੱਤੀ ਤਾਂ ਉਦੋਂ ਫਿਰ ਉਹ ਵੀ ਸਮਾਪਤ ਹੋ ਜਾਂਦਾ। ਸ਼ਿਵਪੁਰੀ ਕਾ ਹੋਏਗਾ ਕਾਲਾ, ਤ੍ਰੈ ਗੁਣ ਮਾਇਆ ਬਿਨ ਸਬਿਤਾਲਾ। ਸ਼ਿਵਪੁਰੀ ਦਾ ਵੀ ਅਭਾਵ ਹੋ ਜਾਣਾ, ਸ਼ਿਵਪੁਰੀ ਵਿੱਚ ਗਿਆਨ ਦਾ ਵੀ ਕਾਲ ਹੋ ਜਾਣਾ। ਜਿਸ ਮਾਇਆ ਵਿੱਚ ਲੱਗ ਕੇ ਜੀਵ ਬਿਤਾਲਾ ਸਰੂਪ ਤੋਂ ਰਹਿਤ ਹੈ, ਭੂਤਨਾ ਹੋ ਰਿਹਾ ਹੈ, ਉਹ ਤ੍ਰਿਗੁਣਾਤਮਕ ਮਾਇਆ ਰਚਿਤ ਜੋ ਥਾਂ ਨੇ ਸਾਰੇ, ਉਹ ਵੀ ਨਾਸ ਹੋ ਜਾਣ ਵਾਲੇ ਨੇ। ਕਿਉਂਕਿ ਸਮਾਂ ਪਾ ਕੇ ਹਰੇਕ ਦੀ ਉਮਰ ਹੈ, ਉਮਰ ਸਾਰੀ ਲਿਖੀ ਹੋਈ ਹੈ। ਕਈਆਂ ਨੂੰ ਤਾਂ ਆਪਣੇ ਧਰਮ ਦਾ ਆਪ ਹੀ ਨਹੀਂ ਪਤਾ ਹੁੰਦਾ, ਉਹ ਕਹਿੰਦੇ ਸਾਡੇ ਦੇਵਤਿਆਂ ਨੂੰ ਕਹਿਤਾ ਇਹ ਨਾਸ ਹੋ ਜਾਣਗੇ, ਤੁਸੀਂ ਵੇਦ ਪੜ੍ਹੋ, ਉਪਨਿਸ਼ਦ ਪੜ੍ਹੋ, ਪੁਰਾਣ ਪੜ੍ਹੋ, ਸ਼ਾਸਤਰ ਪੜ੍ਹੋ, ਆਪਣੇ ਉਹਨਾਂ 'ਚ ਲਿਖਿਆ ਹੋਇਆ ਸਾਰਾ ਕੁਛ। ਆਹ ਚੀਜ਼ਾਂ ਅਸੀਂ ਕਿੱਥੋਂ ਲੈ ਲਈਆਂ ਵੀ 100 ਸਾਲ ਮਨੁੱਖ ਦਾ ਬਤੀਤ ਹੁੰਦਾ ਤਾਂ ਇੰਦਰ ਦੇਵਤੇ ਦਾ ਇੱਕ ਦਿਨ ਲੰਘਦਾ, ਇਹ ਸਾਰੀਆਂ ਲਿਖੀਆਂ ਤਾਂ ਹੋਈਆਂ ਨੇ। ਜਿਵੇਂ ਆਪਣੇ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੜ੍ਹਿਆ ਹੀ ਨਹੀਂ, 10 ਗੁਰਾਂ ਦਾ ਇਤਿਹਾਸ ਪੜ੍ਹਿਆ ਹੀ ਨਹੀਂ, 10ਵੇਂ ਗ੍ਰੰਥ ਨੂੰ ਵਾਚਿਆ ਹੀ ਨਹੀਂ, ਭਾਈ ਗੁਰਦਾਸ ਦੀਆਂ 12 ਪੜ੍ਹੀਆਂ ਹੀ ਨਹੀਂ, ਭਾਈ ਨੰਦ ਲਾਲ ਦੀਆਂ ਗਜ਼ਲਾਂ ਪੜ੍ਹੀਆਂ ਹੀ ਨਹੀਂ, ਤਾਂ ਊਂ ਸਿੱਖ ਹੈ, ਵੈਸੇ ਹੀ ਜਕਾਰੇ ਛੱਡੀ ਜਾਂਦਾ। ਇਹ ਥੋੜ੍ਹੀ ਹੁੰਦਾ ਕਿ ਮੈਂ ਪੱਗ ਬੰਨ ਲਈ ਸਿਰ ਤੇ ਮੈਂ ਸਿੱਖ ਬਣ ਗਿਆ। ਸਿੱਖ ਬਣਨਾ ਬਹੁਤ ਔਖਾ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਜਾਏ ਪੜ੍ਹਤੇ ਆ। ਇਸੇ ਤਰ੍ਹਾਂ ਹਰੇਕ ਧਰਮ ਦੇ ਵਿੱਚ ਉਹਨੂੰ ਆਪਣੇ ਹਰ ਬੰਦੇ ਨੂੰ ਨੌਲੇਜ ਹੋਣੀ ਚਾਹੀਦੀ ਮੇਰੇ ਧਰਮ 'ਚ ਕੀ ਹੈ। ਜਦੋਂ ਆਪਾਂ ਨੂੰ ਇਹੀ ਨਹੀਂ ਪਤਾ ਕਿ ਮੇਰੇ ਧਰਮ ਵਿੱਚ ਕੀ ਲਿਖਿਆ ਹੋਇਆ, ਜਦੋਂ ਅਸਲੀਅਤ ਬਿਆਨ ਕਰਦਾ ਕੋਈ ਫਿਰ ਉਹਨੂੰ ਗੁੱਸਾ ਲੱਗਦਾ ਕਿ ਸਾਡਿਆਂ ਨੂੰ ਐਂ ਕਹਿਤਾ, ਇਹ ਨਹੀਂ ਗੱਲ। ਇਹ ਸਾਰਾ ਕੁਝ ਲਿਖਿਆ ਹੋਇਆ, ਇੱਕ ਸਮਾਂ ਆਉਂਦਾ ਜਦੋਂ ਉਹ ਰਮਿਆ ਹੋਇਆ ਪਰਮੇਸ਼ੁਰ ਸਾਰੇ ਵਿਆਪਕ ਇੱਕੋ ਹੀ ਰਹਿ ਜਾਂਦਾ, ਬਸ ਨਿਰਗੁਣ ਰਾਮ ਸਾਰੇ ਵਿਆਪਕ ਜੋ ਹੈ ਉਹਨੇ ਰਹਿਣਾ, ਬਾਕੀ ਸਰਗੁਣ ਸਾਰਾ ਨਾਸ ਹੋ ਜਾਂਦਾ। ਕਿਉਂਕਿ ਇਹ ਸਾਰੀਆਂ ਚੀਜ਼ਾਂ ਸਰਗੁਣ ਨੇ, ਸਰਗੁਣ ਚੀਜ਼ਾਂ ਦਾ ਨਾਸ ਹੋਣਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਕਹਿੰਦੇ ਨੇ, ਸੰਸਾਰ ਅੰਦਰ ਜਿੰਨਾ ਕੁਝ ਨਜ਼ਰ ਆਉਂਦਾ ਹੈ ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਅੱਖਾਂ ਨਾਲ ਜੋ ਕੁਝ ਦੇਖਦਾ ਹੈ ਅੱਖਾਂ ਵੀ ਨਾਸ ਹੋ ਜਾਣੀਆਂ ਆਪਣੀਆਂ, ਅਤੇ ਜਦੋਂ ਆਪਾਂ ਬੰਦਾ ਚੜ੍ਹਾਈ ਕਰਦਾ ਸਭ ਕੁਝ ਨਾਸ ਹੀ ਹੋ ਜਾਂਦਾ। ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਪੂਰੇ ਬ੍ਰਹਿਮੰਡ ਹੀ ਨਾਸ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਗਿਰ ਤਰ ਧਰਨ ਗਗਨ ਅਰ ਤਾਰੇ, ਰਵ ਸੱਸ ਪਵਨ ਪਾਵਕ ਨੀਰਾਰੇ। ਗਿਰ ਹੁੰਦਾ ਪਹਾੜ, ਤਰ ਹੁੰਦੇ ਨੇ ਬ੍ਰਿਕਸ਼, ਧਰਨ ਧਰਤੀ, ਗਗਨ ਆਕਾਸ਼, ਤਾਰੇ ਸੂਰਜ, ਰਵ ਤੋਂ ਮਤਲਬ ਸੂਰਜ, ਸੱਸ ਚੰਦਰਮਾ, ਪਵਨ ਹੁੰਦਾ ਪਾਣੀ, ਪਾਵਕ ਹੁੰਦੀ ਅੱਗ। ਫਿਰ ਇਸੇ ਪ੍ਰਕਾਰ ਸਾਰਾ ਜਿੰਨਾ ਕੁਛ ਸੰਸਾਰ ਦੇ ਅੰਦਰ ਨਜ਼ਰ ਆਉਂਦਾ ਨੀਰਾਰੇ, ਨੀਰ ਹੁੰਦਾ ਪਾਣੀ, ਨੀਰਾਰੇ ਪਾਣੀ ਦਾ ਘਰ ਕੀ ਹੈ ਸਮੁੰਦਰ। ਦਿਨ ਸਰੈਣ ਵਰਤ ਅਰ ਭੇਦਾ, ਸਾਸਤ ਸਿਮਰਤ ਬਿਨ ਸਹਿਗੇ ਬੇਦਾ। ਦਿਨ ਤੇ ਰਾਤ ਅਤੇ ਜਨਮ ਅਸ਼ਟਮੀ ਰਾਮ ਨੌਮੀ ਕਾਦਸ਼ੀ ਆਦਿ ਵਰਤਾਂ ਦੇ ਭੇਦ, 6 ਸ਼ਾਸਤਰ, 27 ਸਿਮਰਤੀਆਂ, 4 ਵੇਦ। ਦੱਸੋ ਖਾ ਜਦੋਂ ਮਹਾਂਪਰਲਵ ਆਉਣੀ ਹੈ ਕੁਛ ਰਹਿਣਾ ਦੁਨੀਆਂ ਤੇ? ਕੁਛ ਵੀ ਨਹੀਂ ਰਹਿਣਾ। ਜਦੋਂ ਬ੍ਰਹਿਮੰਡ ਹੀ ਨਾਸ ਹੋ ਜਾਣਾ ਹੈ ਫਿਰ ਨਾ ਆਪਾਂ, ਨਾ ਉਹ, ਨਾ ਉਹ, ਨਾ ਕੁਛ ਨਹੀਂ ਰਹਿਣਾ, ਇੱਕ ਸਿਰਫ ਪਰਮਾਤਮਾ ਨੇ ਰਹਿਣਾ। ਤੀਰਥ ਦੇਵ ਦੇਹੋਰਾ ਪੋਥੀ, ਮਾਲਾ ਤਿਲਕ ਸੋਚ ਪਾਕ ਹੋਤੀ, ਨਾ ਤੀਰਥਾਂ ਨੇ ਰਹਿਣਾ ਜਾਂ ਧਰਤੀ ਨਾ ਰਹੀ, ਫਿਰ ਤੀਰਥ ਧਰਤੀ ਉੱਤੇ ਹੀ ਨੇ। ਦੇਵਤੇ, ਦੇਹੁਰਾ ਮੰਦਰ, ਪੋਥੀਆਂ, ਰੁਦਰਾਕਸ਼, ਚੰਦਨ ਜਾਂ ਪੁਸ਼ਪ ਦੀ ਮਾਲਾ, ਗੋਪੀ ਚੰਦਨ ਦਾ ਤਿਲਕ, ਪਵਿੱਤਰਤਾ, ਰਸੋਈ, ਹਮਨ ਕਰਨ ਵਾਲੇ, ਸੋਚ ਪਾਕ ਹੋਤੀ ਤੋਂ ਭਾਵ ਹਮਨ ਕਰਨ ਵਾਲੇ, ਧੋਤੀ, ਡੰਡੌਤ, ਪ੍ਰਸਾਦਨ, ਭੋਗਾ, ਗਵਨ ਕਰੈ ਗੋ ਸਗਲੋ ਲੋਗਾ, ਲੱਕ ਨਾਲ ਬੰਨਣ ਵਾਲੀ ਧੋਤੀ, ਨੇਤੀ ਧੋਤੀ ਆਦਿ ਕਰਮ ਡੰਡੌਤਾਂ ਕਰਨੀਆਂ, ਪ੍ਰਸਾਦਨ ਮੰਦਰਾਂ ਵਿੱਚ ਠਾਕਰਾਂ ਨੂੰ ਭੋਗ ਲਗਾਉਣੇ, ਪ੍ਰਸਾਦਨ ਹੁੰਦਾ ਮੰਦਰ ਬਣਾਉਣੇ ਤਾਂ ਭੋਗ ਭੋਗਣੇ, ਇਹਨਾਂ ਦੇ ਸਹਿਤ ਸਾਰਿਆਂ ਲੋਕਾਂ ਦਾ ਸਮੁਦਾਇ। ਜਦੋਂ ਸੰਸਾਰ ਤੇ ਮਹਾਂਪਰਲੋ ਆਉਣੀ ਹੈ ਤਾਂ ਸਾਰਾ ਕੁਝ ਹੀ ਖਤਮ ਕਰ ਦਿੰਦਾ ਪਰਮੇਸ਼ਰ। ਇੱਕ ਤਾਂ ਹੁੰਦੀ ਪਰਲੋਂ, ਪਰਲੋਂ ਤਾਂ ਹੁਣ ਸਾਇੰਸਦਾਨ ਕਹੀ ਜਾਂਦੇ ਨੇ, ਗਲੋਬਲ ਵਾਰਮਿੰਗ ਜਿਹੜੀ ਹੋਣੀ ਹੈ, ਬਰਫ਼ ਨੇ ਪਿੰਘਲ ਜਾਣਾ, ਧਰਤੀ ਤੇ 300 ਫੁੱਟ ਪਾਣੀ ਹੋ ਜਾਣਾ, ਚਲੋ ਇਹ ਤਾਂ ਹੋ ਗਈ ਪਰਲੋਂ। ਮਹਾਂਪਰਲੋਂ ਉਦੋਂ ਆਉਂਦੀ ਹੈ ਜਦੋਂ ਰਹਿੰਦੇ ਹੀ ਕੁਛ ਨਹੀਂ, ਧਰਤੀਆਂ, ਤਾਰੇ, ਚੰਦਰਮਾ, ਸਤਾਰੇ ਹੀ ਨਹੀਂ ਰਹਿੰਦੇ, ਇਹ ਵੀ ਮੁੱਕ ਜਾਂਦੇ ਨੇ, ਕੁਛ ਨਹੀਂ ਰਹਿੰਦਾ ਹੈ, ਸਿਰਫ ਇੱਕ ਪਰਮਾਤਮਾ ਜਦੋਂ ਨਿਰਗੁਣ ਰੂਪ ਧਾਰਦਾ ਆਪਣਾ, ਉਦੋਂ ਦੀ ਗੱਲ ਕਰਦੇ ਨੇ। ਜਦੋਂ ਉਹਨੇ ਨਿਰਗੁਣ ਰੂਪ ਧਾਰਨਾ ਹੈ, ਉਦੋਂ ਸਿਰਫ ਬ੍ਰਹਮ ਨੇ ਹੀ ਇਕੱਲੇ ਰਹਿਣਾ, ਬਾਅਦ ਵਿੱਚ ਉਹ ਸ੍ਰਿਸ਼ਟੀ ਦੀ ਰਚਨਾ ਫੇਰ ਕਰਦੇ ਨੇ। ਜਾਤ ਵਰਨ ਤੁਰਕ ਅਰ ਹਿੰਦੂ, ਪਾਸ ਪੰਖੀ ਅਨਕ ਜੋਨ ਜਿੰਦੂ, ਜਾਤੀਆਂ ਚਾਰ ਵਰਨ, ਮੁਸਲਮਾਨ, ਹਿੰਦੂ, ਪਸ਼ੂ, ਪੰਛੀ। ਮਹਾਂਪਰਲੋਂ ਵੇਲੇ ਭਾਈ ਜੂਨੀਆਂ ਦੇ ਜੋ ਅਨੇਕ ਜੀਵ ਨੇ ਸਾਰੇ ਹੀ ਸਮਾਪਤ ਹੋ ਜਾਂਦੇ ਨੇ। ਸਗਲ ਪਾਸਾਰ ਦੀਸੈ ਪਾਸਾਰਾ, ਬਿਨਸ ਜਾਏਗੋ ਸਗਲ ਆਕਾਰਾ। ਜੋ ਵੀ ਸਾਰਾ ਸੰਸਾਰ ਪਸਾਰਾ ਪਸਰਿਆ ਹੋਇਆ ਨਿਗਾਹ ਰਿਹਾ, ਇਹ ਸਾਰੇ ਦਾ ਸਾਰਾ ਹੀ ਆਕਾਰ ਸਮੇਂ ਅਨੁਸਾਰ ਨਾਸ ਹੋ ਜਾਵੇਗਾ, ਕੁਛ ਨਹੀਂ ਰਹਿਣਾ ਇੱਥੇ, ਸਭ ਸਮਾਪਤੀਆਂ ਕਰ ਦਿੰਦੇ ਨੇ। ਜਦੋਂ ਤੱਕ ਦੁਨੀਆਂ ਠੀਕ ਚੱਲਦੀ ਚੱਲਦੀ, ਪਰਮੇਸ਼ਰ ਕਹਿੰਦੇ ਹੁਣ ਠੀਕ ਨਹੀਂ ਚੱਲਦੀ, ਹੁਣ ਮੈਂ ਇੱਕ ਵਾਰ ਖੇਡ ਸਮਾਪਤ ਕਰ ਦਿੰਦਾ, ਫਿਰ ਦੁਬਾਰਾ ਬਣਾ ਲਵਾਂਗਾ, ਕਿਉਂਕਿ ਵਿਗੜ ਗਏ ਸਾਰੇ ਹੁਣ, ਸਮਾਪਤੀ ਤੇ ਹੀ ਆ ਬਸ। ਜਿਉਂ ਜਿਉਂ ਪਾਪ ਵੱਧਦਾ ਜਾਣਾ, ਸਮਾਪਤੀ ਹੁੰਦੀ ਤੁਰੀ ਜਾਣੀ ਆ, ਫਿਰ ਮਹਾਰਾਜ ਸੱਚੇ ਪਾਤਸ਼ਾਹ ਕੀ ਕਰਨ। ਸੋ ਇਸ ਪ੍ਰਕਾਰ ਜਿਵੇਂ ਇੱਕ ਜ਼ਿਮੀਂਦਾਰ ਨੇ ਫਾਹਾ ਲੈ ਲਿਆ ਪਿੱਛੇ ਜੇ, 2-3 ਮਹੀਨੇ ਦੀ ਗੱਲ ਪੰਜਾਬ ਦੇ ਵਿੱਚ, ਫਾਹਾ ਲੈ ਕੇ ਚਿੱਠੀ ਲਿਖ ਕੇ ਆ ਗਿਆ, ਮੈਂ ਮੇਰੀ 1 ਕਿੱਲੇ ਪੈਲੀ ਆ, 4 ਪੁੱਤਰ ਨੇ, 4 ਦੇ 4 ਹੀ ਅਮਲੀ ਹੋ ਗਏ ਮੇਰੇ, ਉਹ ਵਾਲ ਹਲ ਨਹੀਂ ਵਾਹੁੰਦੇ, ਖੇਤੀ ਨਹੀਂ ਕਰਦੇ, ਮੇਰੇ ਸਿਰ ਤੇ ਕਰਜ਼ਾ ਬਹੁਤ ਹੋ ਗਿਆ, ਮੇਰੇ ਪੁੱਤ ਅਮਲੀ ਹੋ ਗਏ, ਮੈਨੂੰ ਕੋਈ ਆਸ ਨਜ਼ਰ ਨਹੀਂ ਆਉਂਦੀ ਸੀ, ਤੇ ਮੈਂ ਸੰਸਾਰ ਨੂੰ ਛੱਡ ਕੇ ਚੱਲਿਆ। ਇਸ ਕਰਕੇ ਹੈ ਕਿ ਜਦੋਂ 4 ਪੁੱਤ ਅਮਲੀ ਹੋ ਜਾਣ ਜਿਸ ਜੱਟ ਦੇ, 10-20 ਕਿੱਲੇ ਜ਼ਮੀਨ ਵੀ ਨਾ ਸਾਂਭ ਸਕਣ ਤੇ ਸਿਰ ਤੇ ਕਰਜ਼ਾ ਬੇਅੰਤ ਹੋਵੇ, ਉਹ ਕੀ ਕਰੂਗਾ। ਹੁਣ ਜਦੋਂ ਇਹ ਜੀ ਹਾਲਤ ਸਾਰੀ ਦੁਨੀਆਂ ਦੀ ਹੋਗੀ, ਸਾਰੇ ਹੀ ਅਮਲੀ ਹੋ ਗਏ, ਸਾਰੇ ਹੀ ਵਿਕਾਰਾਂ ਨੇ ਦੱਬਲੇ, ਕਿਸੇ ਕੋਲ ਸਿੱਖੀ ਨਾ ਰਹੀ, ਪਰਮਾਤਮਾ ਕਹਿੰਦਾ ਮੈਂ ਤਾਂ ਨਹੀਂ ਫਾਹਾ ਲੈਣਾ, ਮੈਂ ਤਾਂ ਹੁਣ ਤੁਹਾਨੂੰ ਹੀ ਫਾਹਾ ਦੇ ਦੇਣਾ ਸਭ ਨੂੰ, ਤੁਸੀਂ ਚੱਲਦੇ ਬਣੋ ਹੁਣ ਦੁਨੀਆਂ ਚੋਂ, ਸਮਾਪਤੀ ਕਰੋ ਜੀ, ਚੰਗੇ ਚੰਗੇ ਫਿਰ ਗੁਰਮੁਖ ਅੱਗੇ ਲਿਆਉਂਦੇ ਹਾਂ, ਹੋਰ ਇਹੋ ਜਿਹਾ ਤੋਂ ਕੀ ਲੈਣਾ। ਉਹ ਸਾਰਿਆਂ ਦੀ ਵੀ ਸਮਾਪਤੀ ਕਰ ਦਿੰਦੇ ਨੇ ਫਿਰ। ਤਾਂ ਸਤਿਗੁਰੂ ਕਹਿੰਦੇ ਸਗਲ ਪਾਸਾਰ ਦੀਸੈ ਪਾਸਾਰਾ, ਬਿਨਸ ਜਾਏਗੋ ਸਗਲ ਆਕਾਰਾ। ਸਹਿਜ ਸਿਫਤ ਭਗਤ ਤਤ ਗਿਆਨਾ, ਸਦਾ ਆਨੰਦ ਨਿਹਚਿਲ ਸੱਚ ਥਾਨਾ। ਹੁਣ ਪਹਿਲੇ ਪ੍ਰਸ਼ਨ ਦਾ ਇੱਥੇ ਉੱਤਰ ਦਿੰਦੇ ਨੇ ਕਿ ਸਤਸੰਗਤ ਰੂਪੀ ਸੱਚਾ ਸਥਾਨ ਨਿਹਚਿਲ ਹੈ। ਜਿਸ ਸਤਸੰਗਤ ਵਿੱਚ ਸਹਿਜੇ ਪ੍ਰਮਾਤਮਾ ਦੀ ਸਿਫਤ ਭਗਤੀ ਯਥਾਰਥ ਗਿਆਨ ਦਾ ਉਚਰਨ ਹੋ ਰਿਹਾ ਅਤੇ ਸਦਾ ਹੀ ਆਤਮਕ ਆਨੰਦ ਬਣਿਆ ਰਹਿੰਦਾ, ਅਜਿਹੇ ਸਤਸੰਗ ਰੂਪ ਸੱਚਾ ਸਥਾਨ ਨਿਹਚਿਲ ਹੈ। ਤਾਹਾਂ ਸੰਗਤ ਸਾਧ ਗੁਣ ਰਸੈ, ਅਨਭਉ ਨਗਰ ਤਾਹਾਂ ਸਦ ਵਸੈ। ਇਸ ਸਤਸੰਗ ਵਿੱਚ ਸੰਤ ਜਨ ਸ਼ੁਭ ਗੁਣਾਂ ਵਿੱਚ ਤਦਾਕਾਰ ਹੋ ਰਹੇ ਨੇ। ਅਨਭਉ ਨਗਰ ਜੋ ਸਤਸੰਗ ਹੈ, ਉੱਥੇ ਸੰਤ ਜਨ ਸਦਾ ਹੀ ਵਸਦੇ ਨੇ। ਦੂਸਰਾ ਭਾਵ ਅਰਥ ਇਹ ਹੋਇਆ ਕਿ ਬੈਕੁੰਠ ਵਿੱਚ ਜੋ ਭਗਤ ਜਨ ਵਸਦੇ ਨੇ, ਉਹ ਸਹਿਜੇ ਹੀ ਵਾਹਿਗੁਰੂ ਦੀ ਸਿਫਤ ਭਗਤੀ ਤੇ ਯਥਾਰਥ ਗਿਆਨ ਨੂੰ ਉਚਾਰਦੇ ਨੇ। ਵੈਸ਼ਨਵ ਮਤ ਵਾਲਿਆਂ ਅਨੁਸਾਰ ਨਿਹਚਿਲ ਸੱਚਾ ਸਥਾਨ ਜੋ ਬੈਕੁੰਠ ਹੈ, ਉੱਥੇ ਕਹਿੰਦੇ ਸਦਾ ਹੀ ਆਨੰਦ ਹੈ। ਸੋ ਇਸ ਬੈਕੁੰਠ ਧਾਮ ਵਿੱਚ ਸੰਤਾਂ ਭਗਤਾਂ ਦੀ ਸੰਗਤ ਗੁਣਾਂ ਵਿੱਚ ਤਦਾਕਾਰ ਹੋ ਰਹੀ ਹੈ। ਅਨਭਉ ਨਗਰ ਬੈਕੁੰਠ ਧਾਮ ਤਹਾਂ ਸਦਾ ਹੀ ਵਸ ਰਿਹਾ। ਜਿੱਥੇ ਵੀ ਕੋਈ ਸਾਧੂ ਸੰਤ ਬੈਠਾ, ਮਹਾਤਮਾ ਬੈਠਾ, ਇਹ ਨਹੀਂ ਹੁੰਦਾ ਕਿ ਇੱਕ ਧਰਮ ਦਾ ਹੀ, ਸਾਰੇ ਧਰਮਾਂ ਦੇ ਮਹਾਂਪੁਰਸ਼ ਮਹਾਤਮਾ ਸਾਰਿਆਂ ਵਿੱਚ ਹੀ ਨੇ, ਚੰਗੇ ਸਾਰਿਆਂ 'ਚ ਹੀ ਬੈਠੇ ਨੇ। ਸੱਚੇ ਸੁੱਚੇ ਨਾਮ ਜਪਣ ਵਾਲੇ, ਬੰਦੇ ਹੈਨ ਚੰਗੇ ਸਾਰੇ, ਪਰ ਉਹ ਹੁਣ ਕਲਯੁਗ ਦੇ ਸਮੇਂ ਵਿੱਚ ਸਾਹਮਣੇ ਹੀ ਨਹੀਂ ਆਉਂਦੇ। ਉਹਨਾਂ ਨੂੰ ਪਤਾ ਹੈ ਕਿ ਸਾਰੇ ਜਾਣੇ ਚੰਗੇ ਹੀ ਨਹੀਂ ਹੈ, ਹਰੇਕ ਧਰਮ ਵਿੱਚ ਚੰਗੇ ਚੰਗੇ ਮਹਾਂਪੁਰਖ ਬੈਠੇ ਨੇ, ਚੰਗੇ ਜੀਵਨ ਵਾਲੇ ਅੱਛੇ ਜੀਵਨ ਵਾਲੇ ਬੈਠੇ ਨੇ, ਪਰ ਉਹ ਸਾਡੇ ਜਦੋਂ ਜੀਵਨਾਂ ਨੂੰ ਦੇਖਦੇ ਨੇ ਸਾਹਮਣੇ ਹੀ ਨਹੀਂ ਆਉਂਦੇ, ਕਹਿੰਦੇ ਇਹਨਾਂ ਤੋਂ ਪਰੇ ਹੀ ਚੰਗੇ ਹੈ, ਕਿਉਂਕਿ ਅਸੀਂ ਅਧਿਕਾਰ ਹੀ ਨਹੀਂ ਹਾਂ ਕਿਸੇ ਗੱਲ ਦੇ। ਤਹ ਭਉ ਪਰਮਾ ਸੋਗ ਨਾ ਚਿੰਤਾ ਆਵਣ ਜਾਵਣ ਮਿਰਤ ਨਾ ਹੋਤਾ। ਉਸ ਸਤਸੰਗ ਵਿੱਚ ਨਾ ਤਾਂ ਡਰ ਹੈ, ਨਾ ਭਰਮ ਹੈ, ਨਾ ਸੋਗ ਹੈ, ਨਾ ਚਿੰਤਾ, ਅਤੇ ਆਉਣਾ ਜਾਣਾ ਜੰਮਣਾ ਮਰਨਾ ਨਹੀਂ ਹੁੰਦਾ। ਉੱਥੇ ਭਗਤੀ ਦੀ ਗੱਲ ਕਰਦੇ ਨੇ ਕਿ ਜਿੱਥੇ ਭਗਤੀ ਹੈ ਨਾ ਉੱਥੇ ਸਾਰਾ ਕੁਝ ਠੀਕ। ਪੁਰਾਣੇ ਸਮਿਆਂ ਵਿੱਚ ਮਹਾਂਪੁਰਖ ਸਾਰੇ ਹੋਏ ਨੇ। ਰਾਜਾ ਜਨਕ ਜੀ ਨੇ ਨਰਕ ਖਾਲੀ ਕਰ ਦਿੱਤੇ ਸੀ, ਉਹਨਾਂ ਦੀ ਤਾਂ ਕਮਾਈ ਸੀ। ਇਸ ਕਰਕੇ ਹੋਰ ਬਹੁਤ ਸਾਰੇ ਬ੍ਰਹਮ ਗਿਆਨ ਵਿੱਚ ਰਤੇ ਹੋਏ ਪਹਿਲੇ ਸਮੇਂ ਵਿੱਚ ਮਹਾਂਪੁਰਖ ਹੋਏ ਨੇ। ਤਹਿ ਸਦਾ ਆਨੰਦ ਅਨਹਤ ਆਖਾਰੇ, ਭਗਤ ਵਸਹਿ ਕੀਰਤਨ ਆਧਾਰੇ। ਉੱਥੇ ਸਦਾ ਹੀ ਆਨੰਦ ਹੈ ਅਤੇ ਅਨਹਤ ਇੱਕ ਰਸ ਜੋੜ ਮੇਲੇ ਹੋ ਰਹੇ ਨੇ। ਅਖਾੜੇ ਹੁੰਦੇ ਜੋੜ ਮੇਲੇ, ਪਹਿਲਾਂ ਜੋੜ ਮੇਲੇ ਨੂੰ ਅਖਾੜਾ ਕਹਿੰਦੇ ਸੀ, ਹੁਣ ਅਖਾੜਾ ਗਾਉਣ ਵਾਲਿਆਂ ਦਾ ਲੱਗਦਾ। ਹੁਣ ਅਖਾੜੇ ਹੋਰ ਪ੍ਰਕਾਰ ਦੇ ਹੋ ਗਏ ਨੇ, ਅਖਾੜੇ ਹੁੰਦਾ ਸੀ ਜੋੜ ਮੇਲ ਹੋ ਰਹੇ ਭਗਤਾਂ ਦੇ। ਉੱਥੇ ਤਾਂ ਸਾਰੇ ਭਗਤ ਕੀਰਤਨ ਦੇ ਆਸਰੇ ਵਸਦੇ ਨੇ। ਭਗਤ ਵਸਿਆ ਕੀਰਤਨ ਆਧਾਰੇ, ਇਹ ਸੱਚਖੰਡ ਦੀ ਅਵਸਥਾ ਕਥਨ ਕੀਤੀ ਹੈ, ਕਿਉਂਕਿ ਸੱਚਖੰਡ ਦੇ ਵਿੱਚ ਕੋਈ ਲੰਗਰ ਜਿਹੜਾ ਉਹ ਕੀਰਤਨ ਦਾ ਹੀ ਹੁੰਦਾ, ਆਤਮਕ ਖੁਰਾਕ ਜਿਹੜੀ ਹੁੰਦੀ। ਜਿਵੇਂ ਕੋਈ ਬੰਦਾ ਕਹਿੰਦਾ ਸੱਚਖੰਡ ਚਲਿਆ ਗਿਆ, ਵਾਪਸ ਵੀ ਆ ਗਿਆ ਸੀ, ਸਮਾਧੀ 'ਚ ਗਿਆ, ਕਹਿੰਦਾ ਮੈਂ ਉੱਥੇ ਜਾ ਕੇ ਪੁੱਛਣ ਲੱਗ ਗਿਆ ਭਾਈ ਸਾਹਿਬ ਜੀ ਨੂੰ ਭੁੱਖ ਲੱਗੀ ਹੈ, ਇੱਥੇ ਕਿਤੇ ਪ੍ਰਸ਼ਾਦਾ ਲੰਗਰ ਕੋਈ। ਉਹ ਕਹਿੰਦੇ ਭਾਈ ਇੱਥੇ ਕੀਰਤਨ ਨਾਲ ਹੀ ਬਸ ਰੱਜ ਜਾਂਦਾ ਬੰਦਾ, ਬਹਿ ਕੇ ਕੀਰਤਨ ਸੁਣ ਲਾ। ਜਦ ਕਹਿੰਦੇ ਕੀਰਤਨ ਸੁਣਿਆ ਅੱਧਾ ਘੰਟਾ ਘੰਟਾ, ਕਹਿੰਦੇ ਮੈਂ ਰੱਜ ਗਿਆ ਬਿਲਕੁਲ। ਇਹ ਅਵਸਥਾ ਇੱਥੇ ਵੀ ਹੋ ਸਕਦੀ ਹੈ, ਰੋਜ਼ ਕੀਰਤਨ ਸੁਣੀ ਜਾਓ, ਕੀਰਤਨ ਦਾ ਆਧਾਰ ਆਤਮਾ ਨੂੰ ਮਿਲਣ ਲੱਗ ਜਾਂਦਾ। ਰੋਜ਼ ਸਿਮਰਨ ਕਰੀ ਜਾਓ ਤਾਂ ਸਿਮਰਨ ਦਾ ਆਧਾਰ ਮਿਲਦਾ, ਅੱਖਾਂ ਜੀਵਾਂ, ਉਹੀ ਅਵਸਥਾ ਇੱਥੇ ਬਣ ਜਾਂਦੀ ਹੈ। ਕਥਾ ਵੀ ਸੁਣਦਿਆਂ ਵੀ ਸਾਡਾ ਆਧਾਰ ਬਣ ਜਾਂਦਾ, ਨਿਤਨੇਮ ਵੀ ਸਾਡਾ ਆਧਾਰ ਬਣ ਜਾਂਦਾ। ਪਾਰ ਬ੍ਰਹਮ ਕਾ ਅੰਤ ਨਾ ਪਾਰ, ਕੌਣ ਕਰੈ ਤਾ ਕਾ ਵਿਚਾਰ। ਜਦ ਕਿ ਕਹਿੰਦੇ ਪਾਰ ਬ੍ਰਹਮ ਦੇ ਔਰ ਵਾਰ ਪਾਰ ਦਾ ਅੰਤ ਹੀ ਨਹੀਂ ਆਉਂਦਾ, ਫਿਰ ਉਹਦਾ ਵਿਚਾਰ ਕੌਣ ਕਰ ਸਕਦਾ। ਕਉ ਨਾਨਕ ਜਿਸ ਕਿਰਪਾ ਕਰੈ, ਨਿਹਚਲ ਥਾਨ ਸਾਧ ਸੰਗ ਤਰੈ। ਮਹਾਰਾਜ ਕਥਨ ਕਰਦੇ ਜਿਹਦੇ ਉੱਤੇ ਪਰਮਾਤਮਾ ਕਿਰਪਾ ਕਰਦੇ ਨੇ ਵਾਹਿਗੁਰੂ ਜੀ, ਉਹ ਸਤਸੰਗਤ ਰੂਪੀ ਨਿਹਚਲ ਥਾਨ ਤੇ ਬਹਿ ਕੇ ਕੀਰਤਨ ਦੇ ਆਸਰੇ ਹੋ ਕੇ ਸੰਸਾਰ ਸਮੁੰਦਰ ਤੋਂ ਤਰ ਜਾਂਦਾ। ਆਪਾਂ ਕੋਈ ਸੰਸਾਰ ਸਮੁੰਦਰ ਤੋਂ ਤਰਨ ਤੁਰਨ ਵਾਲੀ ਗੱਲ ਨਹੀਂ ਕਰ ਰਹੇ ਜੇ। ਜਦੋਂ ਮੈਂ ਅਸਲੀਅਤ ਬਿਆਨ ਕਰਦਾ ਫਿਰ ਬਹੁਤ ਔਖੀ ਹੁੰਦੀ ਮੇਰੇ ਲਈ ਵੀ ਅਤੇ ਤੁਹਾਡੇ ਲਈ ਵੀ, ਸੁਣਨੀ ਔਖੀ ਹੋ ਜਾਂਦੀ। ਆਪਾਂ ਜਿੰਨੇ ਜਾਣੇ ਸਾਰੀ ਦੁਨੀਆਂ ਦੇ ਵਿੱਚ, ਕਿਹੜਾ ਜਿਹੜਾ ਆਪਣੇ ਵਿੱਚ ਸ਼ਰਧਾ ਨਾਲ ਕੀਰਤਨ ਸੁਣਦਾ ਜਾਂ ਸ਼ਰਧਾ ਨਾਲ ਕੋਈ ਭਗਤੀ ਵਾਲੀ ਗੱਲ ਕਰਦਾ। ਸਾਰਿਆਂ ਦਾ ਕੰਮ ਇਹੀ ਹੁੰਦਾ ਕਿ ਮੈਨੂੰ ਪੈਸੇ ਬਣ ਜਾਣ ਚਾਰ ਬਸ। ਸਾਡੀ ਨਿਸ਼ਾਨਾ ਬੜਾ ਹੋਰ ਹੀ ਤਰ੍ਹਾਂ ਦਾ, ਦੇਖਣ ਮਾਤਰ ਸਿੱਖ ਜ਼ਰੂਰ ਹਾਂ ਪਰ ਸਿੱਖੀ ਵਾਲੀ ਕੋਈ ਗੱਲ ਗੁੱਲ ਨਹੀਂ ਹੈਗੀ ਆਪਣੇ ਵਿੱਚ। ਇਹ ਜਦ ਤੱਕ ਆਪਾਂ ਉਹ ਚੀਜ਼ ਨੂੰ ਪੈਦਾ ਨਹੀਂ ਕਰਦੇ ਆਪਣੇ ਅੰਦਰ, ਉਦੋਂ ਤੱਕ ਕਿਰਪਾ ਨਹੀਂ ਹੁੰਦੀ। ਨਿਸ਼ਾਨਾ ਪਰਮਾਤਮਾ ਦੀ ਪ੍ਰਾਪਤੀ, ਨਿਸ਼ਾਨਾ ਹੋਣਾ ਚਾਹੀਦਾ ਹਿਰਦੇ 'ਚ ਨਾਮ ਵਸਾਉਣ ਦਾ। ਬਾਕੀ ਕੰਮ ਤਾਂ ਪਰਾਲਬਧ ਕਰੀ ਜਾਂਦੀ ਆਪਣੇ ਆਪ, ਤੁਸੀਂ ਕਰੋ ਨਾ ਕਰੋ ਪਰਾਲਬਧ ਨੇ ਆਪੇ ਕਰਵਾਈ ਜਾਣਾ। ਉਹ ਗੱਲਾਂ ਨਹੀਂ ਹੈਗੀਆਂ, ਗੱਲ ਹੈਗੀ ਮਨੁੱਖਾ ਜਨਮ ਨੂੰ ਸੁਧਾਰਨ ਦੀ, ਉੱਪਰ ਉੱਠਣ ਦੀ, ਆਪਣੇ ਪਰਿਵਾਰ ਨੂੰ ਸਿੱਖੀ 'ਚ ਕਾਇਮ ਕਰਨਾ ਸੀ, ਉਹ ਕਰ ਨਹੀਂ ਸਕੇ। ਹੋਰ ਹੀ ਸਿੱਖ ਨੇ, ਸਿੱਖ ਜਿਹੜਾ ਸੀ ਉਹ ਜਿਹਨੂੰ ਆਪਾਂ ਕਹਿੰਦੇ ਸਿੱਖ ਹੋਣਾ ਚਾਹੀਦਾ, ਉਹ ਜਿਹਾ ਸਿੱਖ ਲੱਭਣਾ ਬਹੁਤ ਔਖਾ ਹੁੰਦਾ ਆਪਣੇ ਵਾਸਤੇ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗੱਤ ਪਾਹੇ। ਜਿਹੇ ਜਿਹੇ ਮਹਾਂਪੁਰਖਾਂ ਦੇ ਜੀਵਨ ਸੀ ਉਹ ਕਿੱਥੇ ਜੀਵਨ ਮਿਲਦੇ ਨੇ ਆਪਾਂ ਨੂੰ, ਜਿਨ੍ਹਾਂ ਨੇ ਨਿਸ਼ਕਾਮ ਹੋ ਕੇ ਸੰਸਾਰ ਦੇ ਉੱਤੇ ਕਰਮ ਕੀਤੇ, ਉਹ ਗੁਰਮੁਖ ਕਿੱਥੇ ਮਿਲਦੇ ਨੇ ਆਪਾਂ ਨੂੰ। ਸੋ ਇਸ ਕਰਕੇ ਸਾਰੇ ਜਾਣੇ ਅੱਛੇ ਬੰਦੇ ਬਣ ਜਾਣ ਤਾਂ ਸਤਿਗੁਰੂ ਕਹਿੰਦੇ ਉਹ ਸੰਸਾਰ ਸਮੁੰਦਰ ਤੋਂ ਤਰ ਸਕਦੇ। ਸਤਸੰਗਤ ਵਿੱਚ ਬਹਿ ਕੇ ਕੀਰਤਨ ਕਰਨ ਵਾਲਾ ਕਦੇ ਕੀਰਤਨ ਸੁਣ ਨਹੀਂ ਸਕਦਾ, ਕਥਾ ਕਰਨ ਵਾਲਾ ਕਦੇ ਆਪ ਕਥਾ ਨਹੀਂ ਸੁਣਦਾ। ਉਹਨੂੰ ਉਹੀ ਮੌਕਾ ਹੁੰਦਾ ਜਦੋਂ ਸਟੇਜ 'ਤੇ ਬਹਿ ਕੇ ਆਪ ਹੀ ਕੀਰਤਨ ਕਰੇ ਅਤੇ ਆਪ ਹੀ ਸੁਣੇ। ਗਾਵੀਆ ਸੁਣੀਆ ਮਨ ਰੱਖੀਆ ਭਾਉ, ਕਥਾ ਵਾਲਾ ਆਪ ਹੀ ਕਥਾ ਸੁਣੇ, ਦੂਜੇ ਨੇ ਤਾਂ ਸੁਣੀ ਲੈਣੀ ਆ, ਤਾਂ ਆਪ ਸੁਣੇ ਬਸ। ਜੇ ਆਪਾਂ ਦੂਜੇ ਨੂੰ ਸੁਣਾਉਣ ਵਾਸਤੇ ਹੀ ਤਤਪਰ ਰਹੇ ਤਾਂ ਆਪਣਾ ਘਰ ਖਰਾਬ ਹੋ ਜਾਣਾ, ਆਪ ਵੀ ਸੁਣੋ। ਮਹਾਰਾਜ ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ, ਜੋ ਆਪ ਜਪੈਵਰ ਹੈ ਨਾਮ ਜਪਾਵੈ। ਜਿਹੜੀ ਭਗਤੀ ਦੇ ਵਿੱਚ ਵੱਡੀ ਰੁਕਾਵਟ ਆ ਉਹ ਹੈਗੀ ਦੁਬਿਧਾ।